ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮਿਨ, ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 42 ਤੇ ਗੌਰ ਖੋਸ ਕਰਨ ਦੇ ਸਾਂ, ਜਿਸ ਦਾ ਉਨਵਾਨ ਸੀ ਪਿੱਤਲ ਦਾ ਸੱਪ, ਤੇ ਗਿਣਤੀ ਦੀ ਕਿਤਾਬ ਬਾਬ ਨੰਬਰ 20 ਤੇ 21 ਚੋਂ ਬਿਆਨ ਸੀ। ਅੱਜ ਅਸੀਂ ਇਸੇ ਸਬਕ ਤੇ ਮਜ਼ੀਦ ਗੌਰ ਖੋਸ ਕਰਾਂਗੇ। ਖੁਦਾ ਨੇ ਬਨੀ ਇਸਰਾਇਲ ਦੇ ਦਰਮਿਆਨ ਜਲਾਵਣ ਵਾਲੇ ਸੱਪ ਕਿਉਂ ਭੇਜੇ? ਉਹਨਾਂ ਦੇ ਗੁਨਾਹਾਂ ਦੇ ਸਬਬ ਖੁਦਾ ਨੇ ਇਹ ਜਲਾਵਣ ਵਾਲੇ ਸੱਪ ਭੇਜੇ। ਅਸੀਂ ਸੁਣਿਆ ਕਿ ਉਹਨਾਂ ਨੇ ਕਿਸ ਤਰ੍ਹਾਂ ਮੂਸਾ ਦੀ ਤੇ ਖੁਦਾ ਦੀ ਸ਼ਿਕਾਇਤ ਕੀਤੀ ਤੇ ਖੁਦਾ ਨੇ ਉਹਨਾਂ ਵਾਸਤੇ ਜਿਹੜੀ ਖੁਰਾਕ ਅਸਮਾਨ ਤੋਂ ਨਾਜ਼ਲ ਫਰਮਾਈ ਸੀ ਉਹਨੂੰ ਹਕੀਰ ਜਾਣਿਆ। ਇਸ ਸਬਬ ਤੋਂ ਖੁਦਾ ਨੇ ਜਲਾਣ ਵਾਲੇ ਸਭ ਭੇਜੇ ਤਾਂ ਕਿ ਬੜੇ ਸਾਰੇ ਲੋਕ ਮਰ ਜਾਣ। ਕੀ ਬਨੀ ਇਸਰਾਇਲ ਇਸ ਆਫ਼ਤ ਤੋਂ ਬਚਣ ਦਾ ਕੋਈ ਚਾਰਾ ਕਰ ਸਕਦੇ ਸਨ? ਜੇ ਕਰ ਸਕਦੇ ਸਨ ਤੇ ਕੀ ਤੇ ਕਿਵੇਂ? ਕੀ ਉਹ ਮੌਤ ਲਿਆਉਣ ਵਾਲੇ ਇਸ ਜ਼ਹਿਰ ਤੋਂ ਸ਼ਿਫਾਯਾਬੀ ਦਾ ਕੋਈ ਜ਼ਰੀਆ ਪੈਦਾ ਕਰ ਸਕਦੇ ਸਨ? ਨਹੀਂ, ਐਸਾ ਕਰਨਾ ਉਹਨਾਂ ਵਾਸਤੇ ਨਾਮੁਮਕਿਨ ਸੀ। ਤੇ ਫਿਰ ਉਹ ਕੀ ਕਰ ਸਕਦੇ ਸਨ? ਉਹ ਖੁਦਾ ਦੇ ਹਜ਼ੂਰ ਚਿੱਲਾ ਚਿੱਲਾ ਕੇ ਦੁਆ ਕਰ ਸਕਦੇ ਸਨ ਤੇ ਉਹਨਾਂ ਨੇ ਇਹੋ ਹੀ ਕੀਤਾ। ਅਸੀਂ ਵੇਖਿਆ ਕਿ ਬਨੀ ਇਸਰਾਇਲ ਨੇ ਆਪਣੇ ਕੀਤੇ ਤੇ ਪਛਤਾਏ ਤੇ ਮੂਸਾ ਦੇ ਕੋਲ ਆ ਕੇ ਆਖਣ ਲੱਗੇ, ਅਸੀਂ ਗੁਨਾਹ ਕੀਤਾ, ਅਸੀਂ ਖੁਦਾ ਦੀ ਤੇ ਤੇਰੀ ਗੱਲ ਨਹੀਂ ਮੰਨੀ, ਇਸ ਲਈ ਸਾਡੀ ਨਾਫਰਮਾਨੀ ਸਾਨੂੰ ਮਾਫ਼ ਫਰਮਾ, ਅਸੀਂ ਨਾਫਰਮਾਨੀ ਦੇ ਕਸੂਰਵਾਰ ਹਾਂ ਤੇ ਹੁਣ ਤੂੰ ਖੁਦਾ ਦੇ ਕੋਲ ਸਾਡੇ ਵਾਸਤੇ ਦੁਆ ਕਰ ਕਿ ਉਹ ਸਾਡੇ ਤੇ ਤਰਸ ਖਾਏ ਤੇ ਇਹਨਾਂ ਸੱਪਾਂ ਤੋਂ ਸਾਡੀ ਜਾਨ ਛੁਡਾਏ। ਕੀ ਖੁਦਾ ਨੇ ਸੱਪਾਂ ਨੂੰ ਦੂਰ ਕੀਤਾ? ਉਹਨੇ ਇਸ ਤੋਂ ਵੀ ਬਿਹਤਰ ਕੰਮ ਕਰ ਦਿਖਾਇਆ। ਖੁਦਾ ਨੇ ਮੂਸਾ ਨੂੰ ਹੁਕਮ ਦਿੱਤਾ ਕਿ ਉਹ ਪਿੱਤਲ ਦਾ ਸੱਪ ਬਣਾ ਕੇ ਉਹਨੂੰ ਇੱਕ ਬੱਲੀ ਤੇ ਉੱਤੇ ਲਟਕਾ ਦੇਵੇ ਤਾਂ ਕਿ ਜਿਸ ਜਿਸ ਨੂੰ ਸੱਪ ਨੇ ਡੱਸਿਆ ਹੋਵੇ ਉਹਦੇ ਤੇ ਨਜ਼ਰ ਕਰੇ ਤੇ ਉਹ ਜਿੰਦਾ ਰਹੇ। ਇਹ ਇਲਾਜ ਖੁਦਾ ਦਾ ਬਣਾਇਆ ਹੋਇਆ ਇਲਾਜ ਸੀ। ਜੇ ਕਿਸੇ ਸ਼ਖਸ ਨੂੰ ਕੋਈ ਸੱਪ ਕੱਟ ਲਵੇ ਤੇ ਉਹ ਸਿਰਫ ਇੰਨਾ ਹੀ ਕਰਦਾ ਕਿ ਉਹਨੂੰ ਬੱਲੀ ਦੇ ਸੱਪ ਦੇ ਉੱਤੇ ਵੇਖਣਾ ਪੈਂਦਾ ਜਿਹੜਾ ਪਿੱਤਲ ਦਾ ਬਣਿਆ ਤੇ ਬੱਲੀ ਤੇ ਲਟਕਾਇਆ ਗਿਆ ਸੀ ਤੇ ਉਹਨੂੰ ਸ਼ਿਫਾ ਮਿਲ ਜਾਂਦੀ। ਖੁਦਾ ਨੇ ਉਹਨਾਂ ਦੀ ਸ਼ਿਫਾ ਤੇ ਨਜਾਤ ਦਾ ਇਹੋ ਹੀ ਤਰੀਕਾ ਤਜਵੀਜ਼ ਕੀਤਾ ਸੀ, ਯਾਨੀ ਵੇਖੋ ਤੇ ਜ਼ਿੰਦਗੀ ਪਾਓ। ਖੁਦਾ ਦਾ ਉਹ ਵਾਅਦਾ ਸੀ ਕਿ ਜੋ ਕੋਈ ਉਸ ਪਿੱਤਲ ਦੇ ਸੱਪ ਨੂੰ ਜਿਹਨੂੰ ਮੂਸਾ ਨੇ ਬੱਲੀ ਤੇ ਲਟਕਾਇਆ ਸੀ ਵੇਖੇਗਾ ਉਹ ਸ਼ਿਫਾ ਪਾਏਗਾ, ਤੇ ਜਿਨ੍ਹਾਂ ਲੋਕਾਂ ਨੇ ਉਸ ਬੱਲੀ ਦੇ ਸੱਪ ਨੂੰ ਵੇਖਿਆ ਉਹ ਬਚ ਗਏ, ਤੇ ਜਿਨ੍ਹਾਂ ਨੇ ਉਸ ਬੱਲੀ ਤੇ ਲਟਕੇ ਹੋਏ ਸੱਪ ਨੂੰ ਵੇਖਣ ਦਾ ਇਨਕਾਰ ਕੀਤਾ ਉਹ ਦਰਦਨਾਕ ਮੌਤ ਮਰੇ। ਲੇਕਿਨ ਜਿਸ ਕਿਸੇ ਨੇ ਵੀ ਖੁਦਾ ਦੇ ਕਲਾਮ ਦਾ ਯਕੀਨ ਕੀਤਾ ਤੇ ਪਿੱਤਲ ਦੇ ਸੱਪ ਨੂੰ ਵੇਖਿਆ ਉਹ ਦਰਦਨਾਕ ਮੌਤ ਮਰਨ ਤੋਂ ਬਚ ਗਿਆ, ਕਿਉਂਕਿ ਉਹਦੇ ਨਾਲ ਖੁਦਾ ਨੇ ਵਾਅਦਾ ਕੀਤਾ ਸੀ ਤੇ ਫਰਮਾਇਆ ਸੀ ਕਿ ਜਿਹੜਾ ਸੱਪ ਦਾ ਡੱਸਿਆ ਹੋਇਆ ਉਹਦੇ ਤੇ ਨਿਗਾਹ ਕਰੇਗਾ ਉਹ ਜਿੰਦਾ ਬਚੇਗਾ। ਇਹ ਗੱਲ ਸੱਚ ਏ ਤੇ ਕਹਾਣੀ ਇੱਕ ਦਿਲਰੁਬਾ, ਦਿਲਕਸ਼ ਤੇ ਦਿਲ ਫਰੇਬ ਕਹਾਣੀ ਏ। ਲੇਕਿਨ ਦਰਅਸਲ ਇਹ ਕਹਾਣੀ ਇਸ ਤੋਂ ਵੀ ਕਿਧਰੇ ਵੱਧ ਕੇ ਵੇ। ਇਹ ਕਹਾਣੀ ਸਾਡੀ ਤਾਲੀਮ ਤਰਬੀਅਤ ਵਾਸਤੇ ਲਿਖੀ ਗਈ ਏ। ਖੁਦਾ ਸਾਨੂੰ ਇਹ ਸਬਕ ਸਿਖਾਉਣਾ ਚਾਹੁੰਦਾ ਹੈ ਕਿ ਅਸੀਂ ਸਾਰੇ ਬਨੀ ਇਸਰਾਇਲ ਵੰਗਰ ਹਾਂ, ਅਸੀਂ ਵੀ ਖਤਾਕਾਰ ਤੇ ਕਸੂਰਵਾਰ ਹਾਂ। ਇਹੀ ਵਜ੍ਹਾ ਹੈ ਕਿ ਅਸੀਂ ਅਕਸਰ ਖੁਦਾ ਦੇ ਖਿਲਾਫ਼ ਤੇ ਇਨਸਾਨ ਦੇ ਖਿਲਾਫ਼ ਸ਼ਿਕਵਾ ਤੇ ਸ਼ਿਕਾਇਤ ਕਰਨ ਲੱਗਦੇ ਹਾਂ ਤੇ ਆਪਣੀ ਸੋਚਾਂ, ਖਿਆਲਾਂ, ਗੱਲਾਂ ਤੇ ਕੰਮਾਂ ਤੋਂ ਖੁਦਾ ਨੂੰ ਨਾਰਾਜ਼ ਕਰ ਲੈਂਦੇ ਹਾਂ, ਯਾਨੀ ਗੁਨਾਹ ਕਰਦੇ ਹਾਂ। ਸ਼ੈਤਾਨ ਇਹਨਾਂ ਜਲਾਵਣ ਵਾਲੇ ਸੱਪਾਂ ਦੀ ਮਾਨੇ ਦੇ ਜਿਨ੍ਹਾਂ ਨੇ ਬਨੀ ਇਸਰਾਇਲ ਨੂੰ ਡੱਸਿਆ, ਤੇ ਗੁਨਾਹ ਉਸ ਜ਼ਹਿਰ ਵੰਗਰ ਏ ਜਿਹੜਾ ਸੱਪਾਂ ਦੇ ਡੱਸਣ ਤੋਂ ਫੈਲਿਆ ਤੇ ਬਨੀ ਇਸਰਾਇਲ ਮੌਤ ਦੇ ਮੂੰਹ ਵਿੱਚ ਪੈ ਗਏ। ਸ਼ੈਤਾਨ ਨੇ ਸਾਰੀ ਬਨੀ ਆਦਮ ਨੂੰ ਡੱਸਿਆ ਏ ਤੇ ਗੁਨਾਹ ਦਾ ਜ਼ਹਿਰ ਉਸ ਵਕਤ ਤੱਕ ਸਾਡੀ ਅਬਦੀ ਹਲਾਕਤ ਬਣਿਆ ਰਹੇਗਾ ਜਦੋਂ ਤੱਕ ਖੁਦਾ ਇਸ ਦਾ ਇਲਾਜ ਕਰਕੇ ਸ਼ਿਫਾ ਨਾ ਬਖਸ਼ੇ। ਗੁਨਾਹ ਦੀ ਸਜ਼ਾ ਜਹੰਨਮ ਦੀ ਅਬਦੀ ਅੱਗ ਦੀ ਸਜ਼ਾ ਏ, ਤੇ ਸਾਡੇ ਵਿੱਚੋਂ ਸਾਡੇ ਕੋਲ ਐਸੀ ਕੋਈ ਤਾਕਤ ਨਹੀਂ ਏ ਕਿ ਅਸੀਂ ਇਸ ਤੋਂ ਬਚ ਜਾਈਏ, ਬਲਕਿ ਬਿਲਕੁਲ ਬੇਬਸ ਤੇ ਬੇਚਾਰਾ ਵਾਂ। ਤੇ ਫਿਰ ਅਸੀਂ ਦੁਆ ਕਰਨੇ ਆ, ਜਿਸ ਤਰ੍ਹਾਂ ਬਣੀ ਇਸਰਾਇਲ ਨੂੰ ਜਲਾਉਣ ਵਾਲੇ ਸੱਪਾਂ ਦੇ ਜ਼ਹਿਰ ਤੋਂ ਬਚਾਇਆ ਖੁਦਾ ਨੇ, ਇਸੇ ਤਰ੍ਹਾਂ ਉਹਨੇ ਸਾਰੇ ਬਣੀ ਆਦਮ ਨੂੰ ਗੁਨਾਹ ਦੇ ਜ਼ਹਿਰ ਤੋਂ ਬਚਾਉਣ ਦਾ ਮਨਸੂਬਾ ਬਣਾਇਆ ਹੋਇਆ ਏ। ਤੁਸੀਂ ਸਾਰੇ ਜੋ ਅੱਜ ਸੁਣਨ ਡੇ ਹੋ, ਕਿ ਤੁਹਾਨੂੰ ਮਾਲੂਮ ਏ ਕਿ ਗੁਨਾਹ ਦੀ ਵਜ੍ਹਾ ਤੋਂ ਆਈ ਹੋਈ ਲਾਹਨਤ ਨੂੰ ਦੂਰ ਕਰਨ ਵਾਸਤੇ ਖੁਦਾ ਨੇ ਕੀ ਬੰਦੋਬਸਤ ਕੀਤਾ? ਦੁਨੀਆਂ ਦੇ ਨਜਾਤ ਦਹਿੰਦਾ ਨੇ ਹਜ਼ਰਤ ਮੂਸਾ ਦੇ ਬੱਲੀ ਦੇ ਪਿੱਤਲ ਦਾ ਸੱਪ ਲਟਕਾਉਣ ਦੇ ਤਕਰੀਬਨ 1500 ਸਾਲ ਬਾਅਦ ਆ ਕੇ ਜੋ ਕੁਝ ਫਰਮਾਇਆ ਹੈ ਉਹਨੂੰ ਸੁਣੋ। ਤੇ ਜਿਸ ਤਰ੍ਹਾਂ ਮੂਸਾ ਨੇ ਸੱਪ ਨੂੰ ਬਿਆਬਾਨ ਵਿੱਚ ਉੱਤੇ ਚ ਚੜ੍ਹਾਇਆ, ਇਸੇ ਤਰ੍ਹਾਂ ਜ਼ਰੂਰੀ ਕਿ ਇਬਨ ਆਦਮ ਵੀ ਉੱਚੇ ਤੇ ਚੜ੍ਹਾਇਆ ਜਾਏ, ਤਾਂ ਕਿ ਜੋ ਕੋਈ ਉਹਦੇ ਤੇ ਈਮਾਨ ਲਿਆਏ ਹਲਾਕ ਨਾ ਹੋਵੇ, ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਏ। ਯੂਹੰਨਾ ਬਾਬ 3 ਆਇਤ ਨੰਬਰ 14 ਤੇ 16। ਇੰਜਿਲ ਮੁਕੱਦਸ ਦੀ ਇਸ ਆਇਤ ਵਿੱਚ ਅਸੀਂ ਵੇਖਦੇ ਹਾਂ ਕਿ ਹਜ਼ਰਤ ਮੂਸਾ ਨੇ ਪਿੱਤਲ ਦਾ ਜਿਹੜਾ ਸਭ ਬਿਆਬਾਨ ਵਿੱਚ ਉੱਚੇ ਤੇ ਚੜ੍ਹਾਇਆ ਸੀ, ਉਸ ਨਜਾਤ ਦਹਿੰਦੇ ਦਾ ਅੱਖ ਸੀ ਜਿਹਨੇ ਦੁਨੀਆਂ ਵਿੱਚ ਆ ਕੇ ਸਲੀਬ ਤੇ ਆਪਣੀ ਜਾਨ ਕੁਰਬਾਨ ਕਰਨੀ ਸੀ, ਤਾਂ ਕਿ ਉਹ ਸ਼ੈਤਾਨ ਦਾ ਸਰ ਕੁਚਲ ਕੇ ਉਹਦੇ ਤੇ ਗਾਲਿਬ ਆਏ, ਜਿਹਨੇ ਮੌਤ ਦਾ ਇਖਤਿਆਰ ਆਪਣੇ ਕੋਲ ਰੱਖਿਆ ਹੋਇਆ ਸੀ। ਇੱਕ ਐਸਾ ਖੂਬਸੂਰਤ ਪੈਗਾਮ ਏ। ਅਗਲੇ ਸਬਕ ਵਿੱਚ ਅਸੀਂ ਮਾਲੂਮ ਕਰਾਂਗੇ ਕਿ ਨਜਾਤ ਦਹਿੰਦਾ ਦੀ ਸਲੀਬੀ ਮੌਤ ਤੇ ਕਬਰ ਤੋਂ ਜੀ ਉੱਠਣ ਦੇ ਵਸੀਲੇ ਖੁਦਾ ਨੇ ਬਣੀ ਆਦਮ ਵਾਸਤੇ ਨਜਾਤ, ਅਬਦੀ ਅਮਨ ਤੇ ਦਾਇਮੀ ਸਲਾਮਤੀ ਦਾ ਦਰਵਾਜ਼ਾ ਖੋਲ ਦਿੱਤਾ ਏ। ਹੁਣ ਖੁਦਾ ਚਾਹੁੰਦਾ ਏ ਕਿ ਤੁਸੀਂ ਇਹ ਗੱਲ ਤਸਲੀਮ ਕਰ ਲਵੋ ਕਿ ਤੁਸੀਂ ਖੁਦ ਨੂੰ ਗੁਨਾਹ ਦੇ ਚੁੰਗਲ ਵਿੱਚੋਂ ਆਜ਼ਾਦ ਨਹੀਂ ਕਰਾ ਸਕਦੇ, ਤੇ ਦਿਲ ਨਾਲ ਮੰਨ ਲਵੋ ਕਿ ਖੁਦਾ ਨੇ ਨਜਾਤ ਦਹਿੰਦੇ ਦੀ ਬਾਬਤ ਤਸਦੀਕ ਕਰ ਦਿੱਤੀ ਏ ਕਿ ਉਹਨੇ ਸਲੀਬ ਤੇ ਆਪਣੀ ਜਾਨ ਕੁਰਬਾਨ ਕਰਕੇ ਤੁਹਾਡੇ ਗੁਨਾਹਾਂ ਦੀ ਸਾਰੀ ਕੀਮਤ ਚੁਕਾ ਦਿੱਤੀ ਏ। ਖੁਦਾ ਦਾ ਫਰਮਾਨ ਏ ਕਿ ਨਜਾਤ ਦਹਿੰਦੇ ਨੂੰ ਤੱਕਦੇ ਰਹੋ ਤੇ ਤੁਸੀਂ ਜ਼ਿੰਦਗੀ ਪਾਓਗੇ, ਖੁਦਾ ਤੇ ਈਮਾਨ ਰੱਖੋ ਤੇ ਉਹ ਤੁਹਾਨੂੰ ਸ਼ਿਫਾ ਦੇਵੇਗਾ, ਆਪਣੇ ਆਪ ਨੂੰ ਗੁਨਾਹ ਦੇ ਜ਼ਹਿਰ ਤੋਂ ਬਚਾਓ ਤੇ ਉਹ ਤੁਹਾਨੂੰ ਜੰਨਤੁਲ ਫਿਰਦੌਸ ਵਿੱਚ ਖੁਦਾ ਦੇ ਹਜ਼ੂਰੀ ਚ ਰਹਿਣ ਦਾ ਮੌਕਾ ਦੇਵੇਗਾ। ਬੁੱਢਾ ਹੋਇਆ ਜਵਾਨ, ਔਰਤ ਹੋਵੇ ਜਾਂ ਮਰਦ, ਅਮੀਰ ਹੋਵੇ ਜਾਂ ਗਰੀਬ, ਖੁਦਾ ਹਰ ਸ਼ਖਸ ਨੂੰ ਕਹਿਣ ਡਿਆ ਕਿ ਵੇਖੋ ਤੇ ਜ਼ਿੰਦਗੀ ਪਾਓ, ਕੁਦਰਤ ਵਾਲੇ ਨਜਾਤ ਦਹਿੰਦਾ ਨੂੰ ਤੱਕਦੇ ਰਹੋ। ਜਿਸ ਖੁਦਾ ਨੇ ਦੁਨੀਆਂ ਵਿੱਚ ਸਾਨੂੰ ਭੇਜਿਆ ਹੈ ਤੇ ਉਹੀ ਬਚਾਏਗਾ, ਲੇਕਿਨ ਖੁਦਾ ਇਹ ਵੀ ਫਰਮਾਨ ਡਿਆ ਕਿ ਜੇ ਤੁਸੀਂ ਨਾ ਵੇਖੋਗੇ ਤੇ ਨਜਾਤ ਦਹਿੰਦੇ ਤੇ ਈਮਾਨ ਨਾ ਲਿਆਓਗੇ ਜਿਹਨੂੰ ਖੁਦਾ ਨੇ ਗੁਨਾਹ ਦੀ ਸ਼ਿਫਾ ਬਣਾ ਕੇ ਭੇਜਿਆ ਏ, ਤੇ ਫਿਰ ਤੁਸੀਂ ਆਪਣੇ ਗੁਨਾਹ ਵਿੱਚ ਮਰੋਗੇ। ਯੂਹੰਨਾ ਬਾਬ 8 ਆਇਤ ਨੰਬਰ 24। ਖੁਦਾ ਦੀ ਪਾਕ ਸ਼ਰੀਅਤ ਇਲਾਨੀਆਂ ਕਹਿਣ ਡੀਏ ਕਿ ਜੋ ਕੋਈ ਉਹਨੂੰ ਕਬੂਲ ਨਹੀਂ ਕਰੇਗਾ ਜੋ ਖੁਦਾ ਨੇ ਮੁਹੱਈਆ ਕੀਤਾ ਉਹ ਹਲਾਕ ਹੋਵੇਗਾ। ਬਨੀ ਆਦਮ ਨੂੰ ਗੁਨਾਹ ਦੇ ਜ਼ਹਿਰ ਤੋਂ ਬਚਾਉਣ ਵਾਸਤੇ ਖੁਦਾ ਦੇ ਕੋਲ ਇਸ ਇਲਾਜ ਤੋਂ ਸਿਵਾ ਹੋਰ ਕੋਈ ਦੂਜਾ ਇਲਾਜ ਨਹੀਂ। ਕੀ ਤੁਸੀਂ ਨਜਾਤ ਦਹਿੰਦੇ ਤੇ ਆਪਣੀ ਨਜ਼ਰ ਲਗਾਈਏ, ਜਿਸ ਦੀ ਬਾਬਤ ਤਮਾਮ ਨਬੀਆਂ ਨੇ ਪੇਸ਼ਨਗੋਈਆਂ ਕੀਤੀਆਂ ਕਿ ਉਹੀ ਤੁਹਾਨੂੰ ਪਾਕ ਤੇ ਸਾਫ਼ ਕਰੇਗਾ, ਤੇ ਜੇ ਤੁਸੀਂ ਉਸ ਵਾਹਿਦ ਨਜਾਤ ਦਹਿੰਦਾ ਤੇ ਈਮਾਨ ਰੱਖੋਗੇ ਤੇ ਤੁਹਾਨੂੰ ਅਬਦੀ ਜ਼ਿੰਦਗੀ ਬਖਸ਼ੇਗਾ। ਖੁਦਾ ਦੇ ਕਲਾਮ ਦੀ ਆਵਾਜ਼ ਦੁਬਾਰਾ ਸੁਣੋ ਤੇ ਜਿਸ ਤਰ੍ਹਾਂ ਮੂਸਾ ਨੇ ਸੱਪ ਨੂੰ ਬਿਆਬਾਨ ਵਿੱਚ ਉੱਚੇ ਤੇ ਚੜ੍ਹਾਇਆ, ਇਸੇ ਤਰ੍ਹਾਂ ਜ਼ਰੂਰ ਏ ਕਿ ਇਬਨੇ ਆਦਮ ਵੀ ਉੱਚੇ ਤੇ ਚੜ੍ਹਾਇਆ ਜਾਏ, ਤਾਂ ਕਿ ਜਿਹੜਾ ਕੋਈ ਉਹਦੇ ਤੇ ਈਮਾਨ ਲਿਆਏ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਏ। ਯੂਹੰਨਾ ਬਾਬ 3 ਆਇਤ ਨੰਬਰ 14-16। ਅਜ਼ੀਜ਼ ਦੋਸਤੋ, ਵਕਤ ਖਤਮ ਹੁੰਦਾ ਚਾਹੁੰਦਾ ਹੈ। ਪ੍ਰੋਗਰਾਮ ਸੁਣਨ ਵਾਸਤੇ ਤੁਹਾਡਾ ਬੜਾ ਸ਼ੁਕਰੀਆ। ਖੁਦਾ ਨੇ ਚਾਹਿਆ ਤੇ ਅਗਲੇ ਪ੍ਰੋਗਰਾਮ ਵਿੱਚ ਅਸੀਂ ਹਜ਼ਰਤ ਮੂਸਾ ਦੀ ਆਖਰੀ ਗੱਲਾਂ ਤੇ ਗੌਰ ਕਰਾਂਗੇ ਤੇ ਇਸ ਤਰ੍ਹਾਂ ਤੁਰੈਤ ਸ਼ਰੀਫ ਦਾ ਮੁਤਾਲਿਆ ਮੁਕੰਮਲ ਹੋ ਜਾਏਗਾ। ਖੁਦਾ ਤੁਹਾਨੂੰ ਬਰਕਤ ਦੇਵੇ। ਜਾਂਦੇ ਜਾਂਦੇ ਖੁਦਾ ਦਾ ਵਾਅਦਾ ਸੁਣਦੇ ਜਾਓ। ਯਸਾਇਆ ਬਾਬ 45 ਆਇਤ 22 ਵਿੱਚ ਮਰਕੂਮ ਏ, ਤੁਸੀਂ ਮੇਰੀ ਤਰਫ਼ ਮੁਤਵੱਜੇ ਹੋਵੋ ਤੇ ਨਿਜਾਤ ਪਾਓ।
खुदावंदा तू लश्करादा खुदा है खुदावंदा तू लश्करादा खुदा है ठिकाना तेरा मैं चंगा लगा ठिकाना तेरा मैं चंगा लगा मेरी जान चांदी तेरी बारगानू मेरी जान चांदी तेरी बारगानू मेरा मन मेरा तन भी कर दसना है मेरा मन मेरा तन भी कर दसना है खुदावंदा तू रंते चिड़िया ने आलना पाया बनाइयों ने बोटा दे रेड़े दी जाए बनाइयों ने बोटा दे रेड़े दी जाए खुदावंदा तू लश्करादा खुदा
ਸੱਜਣੋ ਤੇ ਮਿੱਤਰੋ ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 43 110 यानी 0341 43 110 इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ ਖੁਦਾ ਹਾਫਿਜ਼